ਗੁਰਸਾਈਂ ਤੁਲਸੀ ਦਾਸ ਨੇ ਰਾਮਾਇਣ ਵਿੱਚ ਇੱਕ ਗੱਲ ਕਹੀ, ਜਨਨੀ ਜਾਣਾ ਤੋ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਧ ਰਹੋ ਕਾਹੇ ਗੁਆਵੋ ਨੂਰ। ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਦੀ ਕੁੱਖੋਂ ਤਿੰਨਾਂ ਲੜਕਿਆਂ ਨੇ ਜਨਮ ਲਿਆ। ਸੰਮਤ 1615 ਵਿੱਚ ਵੱਡੇ ਲੜਕੇ ਦਾ ਜਨਮ ਹੋਇਆ, ਉਸਦਾ ਨਾਮ ਰੱਖਿਆ ਗਿਆ ਪ੍ਰਿਥੀ ਚੰਦ। ਸੰਮਤ 1618 ਵਿੱਚ ਦੂਜੇ ਲੜਕੇ ਦਾ ਜਨਮ ਹੋਇਆ, ਉਸਦਾ ਨਾਮ ਰੱਖਿਆ ਗਿਆ ਮਹਾਂਦੇਵ। ਵਿਸਾਖ ਵਧੀ 7 ਸੰਮਤ 1620 ਬਿਕਰਮੀ ਵਾਲੇ ਦਿਨ ਸਭ ਤੋਂ ਛੋਟੇ ਲੜਕੇ ਦਾ ਅਵਤਾਰ ਹੋਇਆ, ਉਹਨਾਂ ਦਾ ਨਾਮ ਰੱਖਿਆ ਗਿਆ ਅਰਜਨ ਦੇਵ। ਅਰਜਨ ਦੇਵ ਜੀ ਜਵਾਨ ਹੋਏ ਨੇ। ਇਹ ਤਿੰਨੇ ਹੀ ਬੇਟੇ ਗੁਰੂ ਘਰ ਵਿੱਚ ਜਨਮ ਲੈ ਕੇ ਪੜ੍ਹ ਲਿਖ ਕੇ ਵਿਦਵਾਨ ਬਣ ਗਏ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ 7 ਸਾਲ ਗੁਰਗੱਦੀ ਦੀ ਸੇਵਾ ਕੀਤੀ। ਹੁਣ ਹਜ਼ੂਰ ਨੇ ਆਪਣੇ ਜਾਨਸ਼ੀਨ ਦੀ ਚੋਣ ਕਰਨੀ ਸੀ। ਬੀਬੀ ਭਾਨੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਇੱਕ ਵਾਰ ਲੈ ਲਿਆ ਸੀ ਕਿ ਘਰ ਦੀ ਗੱਦੀ ਹੁਣ ਘਰੇ ਰਵੇ। ਉਹ ਵਾਕ ਪੂਰਾ ਹੋਣਾ ਸੀ, ਗੱਦੀ ਘਰ ਦੀ ਘਰੇ ਰਹਿਣੀ ਹੈ, ਪਰ ਵੇਖਣਾ ਇਹ ਲਾਇਕ ਪੁੱਤਰ ਕਿਹੜਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੋਰ ਇਮਤਿਹਾਨ ਲਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਹੋਰ ਪਰਚਾ ਪਾਇਆ। ਗੁਰੂ ਅਮਰਦਾਸ ਪਾਤਸ਼ਾਹ ਨੇ ਹੋਰ ਕਸਵੱਟੀ ਲਾਈ, ਪਰ ਸ਼੍ਰੀ ਗੁਰੂ ਰਾਮਦਾਸ ਇੱਕ ਅਨੋਖਾ ਪਰਚਾ ਪਾਇਆ। ਲਾਹੌਰ ਤੋਂ ਸਹਾਰੀ ਮਲ ਸੋਢੀ ਆਇਆ, ਇਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਤਾਏ ਦਾ ਪੁੱਤ ਭਰਾ ਸੀ। ਉਹਨੇ ਕਿਹਾ, ਮਹਾਰਾਜ ਮੇਰੇ ਬੇਟੇ ਦੀ ਸ਼ਾਦੀ ਹੈ, ਚਲੋ ਸਾਰਾ ਪਰਿਵਾਰ ਲਾਹੌਰ ਦਰਸ਼ਨ ਦਿਓ। ਵੇਖੋ, ਜਦ ਗੁਰੂ ਰਾਮਦਾਸ ਛੋਟੀ ਉਮਰ ਵਿੱਚ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ, ਯਤੀਮ ਹੋ ਗਏ, ਉਸ ਵੇਲੇ ਕਿਸੇ ਸੋਢੀ ਨੇ ਵਾਤ ਨਾ ਪੁੱਛੀ ਔਰ ਨਾਨੀ ਬਾਸਰ ਕੇ ਲੈ ਆਈ। ਬਚਪਨ ਬੜਾ ਗਰੀਬੀ 'ਚ ਗੁਜ਼ਾਰਿਆ, ਪਰ ਹੁਣ ਗੁਰੂ ਬਣ ਕੇ ਗੱਦੀ ਉੱਤੇ ਬੈਠੇ ਨੇ, ਹੁਣ ਸੋਢੀ ਸਾਰੇ ਪਰਿਕਰਮਾ ਕਰਦੇ ਨੇ। ਸਹਾਰੀ ਮਲ ਚੱਲ ਕੇ ਆਇਆ ਕਿ ਮੇਰੇ ਘਰ ਅਗਰ ਸਤਿਗੁਰੂ ਆ ਗਏ, ਸਾਰੇ ਪੰਜਾਬ 'ਚ ਮੇਰੀ ਬੱਲੇ ਬੱਲੇ ਹੋ ਜਾਏਗੀ। ਮਹਾਰਾਜ ਮੇਰੇ ਬੇਟੇ ਦਾ ਵਿਆਹ ਹੈ, ਚਲੋ ਲਾਹੌਰ ਦਰਸ਼ਨ ਦਿਓ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਤਾਏ ਦਾ ਪੁੱਤ ਭਰਾ ਸੀ। ਕਹਿਣ ਲੱਗੇ, ਭਰਾਤਾ ਜੀ ਜ਼ਰੂਰ ਦਰਸ਼ਨ ਕਰਾਂਗੇ। ਮਹਾਰਾਜ ਕਹਿਣ ਲੱਗੇ, ਜੇ ਅਸੀਂ ਚਲੇ ਗਏ ਸਾਰੀ ਸੰਗਤ ਮਗਰਬ ਹੀਰਾਂ ਪਾਵੇਗੀ, ਤੁਹਾਡਾ ਲੰਗਰ ਦਾ ਖਰਚਾ ਬਹੁਤ ਵੱਧ ਜਾਏਗਾ। ਅਗਰ ਤੁਸੀਂ ਖੁਸ਼ ਹੋਵੋ ਅਸੀਂ ਆਪਣਾ ਸਾਹਿਬਜ਼ਾਦਾ ਭੇਜ ਦਿੰਦੇ ਹਾਂ। ਮਹਾਰਾਜ ਜਿਵੇਂ ਤੁਹਾਡੀ ਖੁਸ਼ੀ। ਵੱਡੇ ਲੜਕੇ ਨੂੰ ਸੱਦਿਆ, ਬੇਟਾ ਪ੍ਰਿਥੀ ਚੰਦ ਜਾਓ, ਤੁਹਾਡੇ ਵੀਰ ਦਾ ਵਿਆਹ ਹੈ, ਤੁਸੀਂ ਪਰਿਵਾਰ ਦੇ ਮੁਖੀ ਹੋ, ਸਾਡੇ ਵੱਲੋਂ ਹਾਜ਼ਰੀ ਪਾਰ ਆਓ। ਪ੍ਰਿਥੀ ਚੰਦ ਕੁਟਲ ਨੀਤੀ ਦਾ ਬੰਦਾ ਸੀ। ਕਹਿਣ ਲੱਗਾ, ਨਹੀਂ ਜੀ, ਮੇਰਾ ਜਾਣਾ ਬੜਾ ਔਖਾ ਹੈ, ਮੇਰੀਆਂ ਜ਼ਿੰਮੇਵਾਰੀਆਂ ਬੜੀਆਂ ਨੇ। ਇਹਨੇ ਇਨਕਾਰ ਕਰ ਦਿੱਤਾ। ਮਹਾਰਾਜ ਨੇ ਦੂਜਾ ਲੜਕਾ ਸੱਦਿਆ, ਬੇਟਾ ਮਹਾਂਦੇਵ ਤੁਸੀਂ ਜਾਓ, ਤੁਹਾਡੇ ਵੀਰ ਦਾ ਵਿਆਹ ਹੈ, ਸਾਡੇ ਵੱਲੋਂ ਹਾਜ਼ਰੀ ਭਰੋ। ਇਹ ਨਿਵਿਰਤੀ ਮਾਰਗ ਦਾ ਬੰਦਾ ਸੀ। ਕਹਿੰਦਾ, ਜੀ ਨਾ ਵਿਆਹ ਕਰਵਾਇਆ ਅਤੇ ਨਾ ਕਿਸੇ ਦੇ ਵਿਆਹ 'ਚ ਜਾਣਾ ਹੈ। ਦਮ ਕਾ ਦਮ, ਨਾ ਧੋਖਾ ਨਾ ਗਮ, ਕਮਾਏਗੀ ਦੁਨੀਆ ਅਤੇ ਖਾਏਗੇ ਹਮ, ਸਾਨੂੰ ਕੀ ਇਹਨਾਂ ਗੱਲਾਂ ਨਾਲ, ਅਸੀਂ ਤਾਂ ਆਪਣੀ ਪੇਟ ਪੂਜਾ ਕਰਨੀ ਹੈ। ਜੀ ਓਏ ਢਿੱਡਾ ਜੀ, ਆਪੇ ਹੀ ਖਾ ਅਤੇ ਆਪੇ ਪੀ, ਤੂੰ ਹੀ ਪੁੱਤ ਅਤੇ ਤੂੰ ਹੀ ਧੀ, ਤੈਨੂੰ ਹੋਰ ਕਿਸੇ ਨਾਲ ਕੀ। ਮਹਾਰਾਜ ਬੜੇ ਹੱਸੇ, ਕਹਿੰਦੇ, ਪੁੱਤਰਾ ਤੇਰੇ 'ਤੇ ਕੋਈ ਗਿਲਾ ਨਹੀਂ। ਜਦੋਂ ਦੋ ਪੁੱਤਰ ਇਨਕਾਰ ਕਰ ਗਏ ਤਾਂ ਸਭ ਤੋਂ ਛੋਟੇ ਅਰਜਨ ਦੇਵ ਜੀ ਨੂੰ ਸੱਦਿਆ, ਆਖਿਆ, ਬੇਟਾ ਤੁਸੀਂ ਜਾਓ, ਹੁਕਮ ਮੰਨੋ, ਲਾਹੌਰ ਵਿਆਹ ਵਿੱਚ ਸ਼ਾਮਿਲ ਹੋਵੋ। ਮਹਾਰਾਜ ਅਰਜਨ ਦੇਵ ਨੇ ਸਿਰ ਝੁਕਾ ਕੇ ਕਿਹਾ, ਸਤ ਬਚਨ, ਬੇਟਾ ਗੁਰੂ ਕੇ ਬਣ ਕੇ ਰਹਿਣਾ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ ਹੈ, ਔਰ ਜਿੰਨਾ ਚਿਰ ਅਸੀਂ ਨਾ ਸੱਦੀਏ ਉੱਥੋਂ ਤੁਸਾਂ ਨਹੀਂ ਆਉਣਾ, ਮੁੜ ਕੇ ਨਹੀਂ ਆਉਣਾ। ਮਹਾਰਾਜ ਸਤ ਬਚਨ ਹੁਕਮ ਪਾ ਕੇ ਤੁਰ ਗਏ। ਵਿਆਹ ਆਇਆ, ਸੁਹਾਗਣਾਂ ਨੇ ਗੀਤ ਗਾਏ, ਬੈਂਡ ਵਾਜੇ ਵੱਜੇ, ਖੁਸ਼ੀਆਂ ਮਨਾਈਆਂ। ਵਿਆਹ ਆਇਆ ਅਤੇ ਲੰਘਿਆ, ਪ੍ਰਾਹੁਣੇ ਆਏ ਅਤੇ ਤੁਰ ਗਏ। ਹੁਣ ਅਰਜਨ ਦੇਵ ਜੀ ਸੋਚਦੇ ਨੇ ਕਿ ਮੈਨੂੰ ਵੀ ਗੁਰੂ ਮਹਾਰਾਜ ਦੀ ਚਿੱਠੀ ਆਵੇ, ਮੈਂ ਵੀ ਵਾਪਸ ਜਾਵਾਂ, ਪਰ ਚਿੱਠੀ ਪੱਤਰ ਨਹੀਂ ਆਇਆ। ਉਡੀਕ ਉਡੀਕ ਕੇ ਆਪ ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਉ ਘੋਲੀ ਜੀਓ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ। ਸੇਵਾਦਾਰ ਨੂੰ ਕਿਹਾ ਭਾਈ ਅੰਮ੍ਰਿਤਸਰ ਜਾਓ ਔਰ ਸਾਡੇ ਪਿਤਾ ਜੀ ਨੇ ਚਿੱਠੀ ਦੇ ਆਓ। ਸੇਵਾਦਾਰ ਚਿੱਠੀ ਲੈ ਕੇ ਆਇਆ ਉਹ ਚਿੱਠੀ ਪ੍ਰਿਥੀ ਚੰਦ ਦੇ ਹੱਥੀਂ ਆ ਗਈ। ਇਹਨੇ ਪੜ੍ਹ ਕੇ ਹੈਰਾਨ ਹੋ ਗਿਆ ਚਿੱਠੀ ਗੁੰਮ ਹੀ ਕਰ ਲਈ ਮਹਾਰਾਜ ਤੱਕ ਚਿੱਠੀ ਪਹੁੰਚੀ ਨਹੀਂ। ਨਾ ਚਿੱਠੀ ਗਈ ਨਾ ਉੱਤਰ ਆਇਆ। ਅਰਜਨ ਦੇਵ ਜੀ ਨੇ ਉਡੀਕ ਉਡੀਕ ਇੱਕ ਹੋਰ ਚਿੱਠੀ ਲਿਖੀ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖਾ ਸਾਰਗ ਪਾਣੀ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਉ ਘੋਲੀ ਹਾਉ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਫਿਰ ਸੇਵਾਦਾਰ ਨੂੰ ਕਿਹਾ ਭਾਈ ਚਿੱਠੀ ਲੈ ਕੇ ਜਾਓ। ਦੂਜੀ ਚਿੱਠੀ ਵੀ ਪ੍ਰਿਥੀ ਚੰਦ ਦੇ ਹੱਥੀਂ ਆ ਗਈ ਉਹ ਵੀ ਉਹਨੇ ਗੁੰਮ ਕਰ ਲਈ। ਜਦੋਂ ਦੋ ਚਿੱਠੀਆਂ 'ਤੇ ਉੱਤਰ ਨਹੀਂ ਆਇਆ ਅਰਜਨ ਦੇਵ ਜੀ ਬੇਬਲ ਹੋ ਗਏ। ਕਹਿਣ ਲੱਗੇ ਖਬਰੇ ਕੀ ਗਲਤੀ ਹੋ ਗਈ ਗੁਰੂ ਪਿਤਾ ਚਿੱਠੀ ਦਾ ਉੱਤਰ ਵੀ ਨਹੀਂ ਦੇ ਰਹੇ। ਵਿਛੋੜਾ ਦੁਨੀਆ ਵਿੱਚ ਬੜਾ ਵੱਡਾ ਵਿਛੋੜੇ ਦਾ ਦੁੱਖ ਮੰਨਿਆ ਗਿਆ। ਮੈਂ ਇੱਕ ਸ਼ੇਰ ਲਿਖਿਆ ਸੀ ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ ਆਖਰ ਟਹਿੰਦਿਆਂ ਟਹਿੰਦਿਆਂ ਢਹਿ ਜਾਂਦੇ ਕਿਸੇ ਰੁੱਸੇ ਨੂੰ ਜੇਕਰ ਮਨਾਵੀਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਉੱਦਮ ਬਿਨਾਂ ਨਾ ਕੋਈ ਵੀ ਕੰਮ ਸਰਦਾ ਕੰਮ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ ਚੁਗਲ ਚੁਗਲੀਆਂ ਕਦੇ ਨਹੀਂ ਬਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ ਓਏ ਦਿਲਬਰ ਦੁੱਖ ਵਿਛੋੜੇ ਦੇ ਬੁਰੇ ਹੁੰਦੇ ਪਰ ਲੋਕ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਅਰਜਨ ਦੇਵ ਜੀ ਨੇ ਤੀਸਰੀ ਚਿੱਠੀ ਲਿਖੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਮੋਹ ਰੈਣ ਨਾ ਵਿਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਾਉ ਘੋਲੀ ਜੀਓ ਘੋਲ ਕਮਾਈ ਅਤੇ ਸੱਚੇ ਗੁਰ ਦਰਬਾਰੇ ਜੀਓ। ਸੇਵਾਦਾਰ ਨੂੰ ਕਿਹਾ ਭਾਈ ਆਹ ਚਿੱਠੀ ਲੈ ਕੇ ਫਿਰ ਅੰਮ੍ਰਿਤਸਰ ਜਾਓ ਮੈਨੂੰ ਸ਼ੱਕ ਹੈ ਕਿ ਚਿੱਠੀਆਂ ਗੁੰਮ ਹੋਈਆਂ ਨੇ ਭਾਵੇਂ ਮੇਰਾ ਭਰਾ ਮੰਗੇ ਤੁਸਾਂ ਨਹੀਂ ਚਿੱਠੀ ਦੇਣੀ ਇਹ ਚਿੱਠੀ ਸਿੱਧੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਣੀ ਚਾਹੀਦੀ ਹੈ। ਸੇਵਾਦਾਰ ਚਿੱਠੀ ਲੈ ਕੇ ਆਇਆ ਪ੍ਰਿਥੀ ਚੰਦ ਨੇ ਮਸੰਦਾਂ ਨੇ ਰੋਕਿਆ ਵੀ ਨਹੀਂ ਰੁਕਿਆ ਚਿੱਠੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਹੱਥ ਵਿੱਚ ਜਾ ਕੇ ਫੜਾਈ। ਹਜ਼ੂਰ ਨੇ ਚਿੱਠੀ ਖੋਲ੍ਹ ਕੇ ਪੜ੍ਹੀ ਉੱਤੇ ਲਿਖਿਆ ਸੀ ਨੰਬਰ 3 ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਆਪਣਾ ਲਾਡਲਾ ਛਿੰਦਾ ਛੋਟਾ ਲਾਲ ਅਰਜਨ ਦੇਵ ਯਾਦ ਆ ਗਿਆ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਉਸੇ ਵੇਲੇ ਸੱਦਿਆ ਪ੍ਰਿਥੀ ਚੰਦ ਨੂੰ ਬੇਟਾ ਅੱਗੇ ਵੀ ਕੋਈ ਚਿੱਠੀ ਆਈ ਅਰਜਨ ਦੇਵ ਦੀ ਆ ਨੰਬਰ 3 ਲਿਖਿਆ। ਪ੍ਰਿਥੀ ਚੰਦ ਮੁੱਕਰ ਗਿਆ। ਮਹਾਰਾਜ ਨੇ ਸੇਵਾਦਾਰ ਭੇਜ ਕੇ ਘਰੋਂ ਦੋਵੇਂ ਚਿੱਠੀਆਂ ਮੰਗਵਾ ਲਈਆਂ। ਪ੍ਰਿਥੀ ਚੰਦ ਨੇ ਮਹਾਰਾਜ ਨਾਲ ਝਗੜਾ ਕੀਤਾ। ਹਜ਼ੂਰ ਕਹਿਣ ਲੱਗੇ ਕਾਹੇ ਪੂਤ ਜਾਗਰਤ ਹਉ ਸੰਗ ਬਾਪ ਜਿਨਕੇ ਜਣੇ ਵਡੇਰੇ ਤੁਮ ਹੋ ਤਿੰਨ ਸਿਉ ਜਾਗਰਤ ਪਾਪ। ਪੁੱਤਰਾ ਮਾਪਿਆਂ ਨਾਲ ਝਗੜਨਾ ਪਾਪ ਹੁੰਦਾ। ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਜਾਓ ਅਰਜਨ ਦੇਵ ਨੂੰ ਸਤਿਕਾਰ ਨਾਲ ਲੈ ਆਓ। ਬਾਬਾ ਜੀ ਨੇ ਨਾਲ 4 ਸਿੱਖ ਲਏ ਲਾਹੌਰ ਪਹੁੰਚੇ ਅਰਜਨ ਦੇਵ ਜੀ ਨੂੰ ਸਤਿਕਾਰ ਨਾਲ ਲਿਆਂਦਾ ਗੁਰੂ ਦਰਬਾਰ ਦੇ ਦਰਸ਼ਨ ਕੀਤੇ। ਅਰਜਨ ਦੇਵ ਜੀ ਦੇ ਮੂੰਹ 'ਚੋਂ ਆਵਾਜ਼ ਆਈ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਾਉ ਘੋਲੀ ਜੀਓ ਘੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ। ਸ਼੍ਰੀ ਗੁਰੂ ਰਾਮਦਾਸ ਜੀ ਨੇ ਉੱਠ ਕੇ ਗਲਵੱਕੜੀ 'ਚ ਲੈ ਲਿਆ ਐਲਾਨ ਕਰ ਦਿੱਤਾ ਅਰਜਨ ਦੇਵ ਸਾਡਾ ਲਾਇਕ ਪੁੱਤਰ ਹੈ ਇਹਨੂੰ ਗੁਰਗੱਦੀ ਉੱਤੇ ਬਿਠਾਇਆ ਜਾਏਗਾ। ਸੰਗਤਾਂ ਨੂੰ ਚਿੱਠੀਆਂ ਲਿਖੀਆਂ ਇਕੱਠ ਹੋ ਗਿਆ ਭਾਦਰੋਂ ਸੁਦੀ 2 ਸੰਮਤ 1638 ਬਿਕਰਮੀ ਨੂੰ ਅਰਜਨ ਦੇਵ ਜੀ ਨੂੰ ਗੱਦੀ ਉੱਤੇ ਬਿਠਾ ਕੇ ਗੁਰੂ ਐਂ ਬਣਾ ਦਿੱਤਾ ਗਿਆ।
ਹਾਂ ਘੰਟੇ।